ਸਤਨਾਮ ਸ੍ਰੀ ਵਾਹੇ ਗੁਰੂ ਸਾਹਿਬ ਜੀਓ। ਸਲੋਕ ਮਹਲਾ ਤੀਜਾ। ਗੁਰਮੁਖ ਗਿਆਨ ਵਿਵੇਕ ਬੁੱਧ ਹੋਏ, ਹਰ ਗੁਣ ਗਾਵੈ ਹਿਰਦੈ ਹਾਰ ਪਰੋਏ। ਪਵਿੱਤ ਪਾਵਨ ਪਰਮ ਵਿਚਾਰੀ, ਜੈ ਉਸ ਮਿਲੈ ਤਿਸ ਪਾਰ ਉਤਾਰੀ। ਅੰਤਰ ਹਰ ਨਾਮ ਵਾਸਨਾ ਸਮਾਣੀ, ਹਰ ਦਰ ਸੋਭਾ ਮਹਾ ਉੱਤਮ ਬਾਣੀ। ਜੇ ਪੁਰਖ ਸੁਣੈ ਸੋ ਹੋਏ ਨਿਹਾਲ, ਨਾਨਕ ਸਤਿਗੁਰ ਮਿਲਿਆ ਪਾਇਆ ਨਾਮ ਤਨ ਮਾਲ। ਮਹਲਾ ਚੌਥਾ। ਸਤਿਗੁਰ ਕਹਿ ਜੀ ਕੀ ਸਾਰਨਾ ਜਾਪੈ, ਕੇ ਪੂਰੈ ਸਤਿਗੁਰ ਪਾਵੈ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ। ਸਤਿਗੁਰ ਕੈ ਆਖੈ ਸੋ ਕਾਰ ਕੁਮਾਵਨ, ਸੋ ਜਪ ਕੁਮਾਵੈ ਗੁਰਸਿੱਖਾਂ ਕੀ ਕਾਲ ਸੱਚਾ ਥਾਇ ਪਾਵੈ। ਬਿਣ ਸਤਿਗੁਰ ਕੈ ਹੁਕਮੈ ਜੈ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ, ਤਿਸ ਗੁਰਸਿੱਖ ਫਿਰ ਨੇੜ ਨਾ ਆਵੈ। ਗੁਰ ਸਤਿਗੁਰ ਅੱਗੇ ਕੋ ਜਿਉ ਲਾਇ ਕਾਲੈ, ਤਿਸ ਅੱਗੇ ਗੁਰਸਿੱਖ ਕਾਰ ਕਮਾਵੈ। ਜੇ ਠੱਗੀ ਆਵੈ ਠੱਗੀ ਉੱਠ ਜਾਏ, ਤਿਸ ਨੇੜੈ ਗੁਰਸਿੱਖ ਮੂਲ ਨਾ ਆਵੈ। ਬ੍ਰਹਮ ਵਿਚਾਰ ਨਾਨਕ ਆਖ ਸੁਣਾਵੈ। ਜੈ ਬਿਣ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ, ਸੋ ਜੰਤ ਮਹਾ ਦੁੱਖ ਪਾਵੈ। ਸਲੋਕ ਮਹਲਾ ਤੀਜਾ। ਗੁਰਮੁਖ ਗਿਆਨ ਵਿਵੇਕ ਬੁੱਧ ਹੋਏ, ਹਰ ਗੁਣ ਗਾਵੈ ਹਿਰਦੈ ਹਰ ਪਰੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰੂ ਮਹਾਰਾਜ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ। ਜਿੱਥੇ ਪਾਵਨ ਦਸ ਗੁਰੂ ਸਰੂਪ ਧਾਰਨ ਕੀਤੇ, ਉੱਥੇ ਹਮੇਸ਼ਾ ਲਈ ਸਰਬੱਤ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਅੰਮ੍ਰਿਤ ਰੂਪ ਇਲਾਹੀ ਬਾਣੀ ਉਚਾਰਨ ਕੀਤੀ। ਉਸ ਪਾਵਨ ਬਾਣੀ ਦੀ ਲੜੀਵਾਰ ਕਥਾ ਆਪ ਸੰਗਤਾਂ ਸਰਵਣ ਕਰ ਰਹੇ ਹੋ। ਚੌਥੇ ਪਾਤਸ਼ਾਹ, ਤੀਸਰੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੈਤ ਸ੍ਰੀ ਵਾਰ ਦਾ ਇਹ ਅਖੀਰਲਾ ਸ਼ਲੋਕ ਹੈ। ਪਹਿਲਾ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਦਾ ਹੈ, ਦੂਸਰਾ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦਾ ਹੈ। ਇਹ ਤਕਰੀਬਨ ਸਾਰੀ ਵਾਰ ਹੀ ਮਹੱਲੇ ਚੌਥੇ ਦੀ ਹੈ, ਭਾਵ ਗੁਰੂ ਰਾਮਦਾਸ ਮਹਾਰਾਜ ਦੀ ਉਚਾਰਨ ਕੀਤੀ ਹੋਈ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਕਮਲਾਂ ਵਿਖੇ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਜ ਸਤਿਗੁਰੂ ਜੀ, ਸਾਨੂੰ ਕਿਰਪਾ ਕਰਕੇ ਇਹ ਦੱਸੋ, ਗੁਰਮੁਖ ਦੀ ਅਵਸਥਾ ਕਿਹੋ ਜਿਹੀ ਹੁੰਦੀ ਹੈ? ਕਿਉਂਕਿ ਸੰਸਾਰ ਦੇ ਵਿੱਚ ਦੋ ਕਿਸਮ ਦੇ ਲੋਕ ਹਨ, ਇੱਕ ਗੁਰਮੁਖ ਹਨ, ਦੂਸਰੇ ਮਨਮੁਖ ਹਨ। ਗੁਰਮੁਖ ਕਿਸ ਨੂੰ ਕਹਿੰਦੇ ਹਨ? ਗੁਰਮੁਖ ਉਹ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ। ਗੁਰਮੁਖ ਉਹ ਹੈ ਜਿਸ ਦਾ ਮੁਖ ਗੁਰੂ ਵੱਲ ਰਹਿੰਦਾ ਹੈ। ਗੁਰਮੁਖ ਉਹ ਹੈ ਜਿਹੜਾ ਗੁਰੂ ਨੂੰ ਸਮਰਪਿਤ ਹੋ ਜਾਂਦਾ ਹੈ। ਗੁਰਮੁਖ ਉਹ ਹੈ ਜਿਹੜਾ ਗੁਰੂ ਜੋਗਾ ਹੋ ਜਾਂਦਾ ਹੈ। ਗੁਰਮੁਖ ਉਹ ਹੈ ਜੋ ਤਨ ਮਨ ਧਨ ਗੁਰੂ ਨੂੰ ਅਰਪਣ ਕਰਕੇ ਗੁਰੂ ਦਾ ਹੁਕਮ ਮੰਨਦਾ ਹੈ। ਉਸ ਦੇ ਮੁਕਾਬਲੇ 'ਤੇ ਮਨਮੁਖ ਵੀ ਹੁੰਦਾ ਹੈ। ਮਨਮੁਖ ਕਿਸ ਨੂੰ ਕਹਿੰਦੇ ਹਨ? ਜਿਹੜਾ ਮਨ ਨੂੰ ਹੀ ਮੁੱਖ ਰੱਖਦਾ ਹੈ। ਦੁਨੀਆਂ ਵਿੱਚ ਬਹੁਤ ਸਾਰੇ ਇਹੋ ਜਿਹੇ ਲੋਕ ਹਨ ਜਿਹੜੇ ਅਕਸਰ ਇਹ ਗੱਲ ਕਹਿੰਦੇ ਹਨ, ਅਸੀਂ ਤੇ ਉਵੇਂ ਕਰਨਾ ਜਿਵੇਂ ਸਾਡਾ ਮਨ ਆਖੇਗਾ। ਜਿਹੜਾ ਮਨ ਦੇ ਪਿੱਛੇ ਚੱਲਦਾ ਹੈ ਉਹ ਮਨਮੁਖ ਹੈ। ਜਿਹੜਾ ਗੁਰੂ ਦੇ ਦਰਸਾਏ ਮਾਰਗ 'ਤੇ ਚੱਲਦਾ ਹੈ ਉਸ ਨੂੰ ਗੁਰਮੁਖ ਆਖਿਆ ਜਾਂਦਾ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਦੇ ਅੰਦਰ ਭਾਈ ਪਾਰੋ ਜੀ ਪਰਮਹੰਸ, ਜਿਨ੍ਹਾਂ ਨੂੰ ਸਤਿਗੁਰੂ ਨੇ ਅਸਲੀ ਬ੍ਰਹਮ ਗਿਆਨ ਦੀ ਅਵਸਥਾ ਬਖਸ਼ਿਸ਼ ਕੀਤੀ ਹੋਈ ਸੀ, ਜੇ ਕਹਿ ਲਿਆ ਜਾਵੇ ਉਹ ਇੱਕ ਪੂਰਨ ਗੁਰਮੁਖ ਵਿਅਕਤੀ ਸਨ, ਇਹ ਕੋਈ ਅਤਕਥਨੀ ਨਹੀਂ ਹੈ। ਭਾਈ ਪਾਰੋ ਜੀ ਡੱਲੇ ਪਿੰਡ ਦੇ ਨਿਵਾਸੀ ਸਨ। ਡੱਲਾ ਪਿੰਡ ਗੁਰੂ ਕਾ ਵਰਸਾਇਆ ਹੋਇਆ ਸੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਇਸ ਨਗਰ ਦੇ ਤਕਰੀਬਨ 17 ਸਿੱਖ ਬ੍ਰਹਮ ਗਿਆਨੀ ਹੋਏ ਹਨ। ਭਾਈ ਪਾਰੋ ਜੀ ਇਹਨਾਂ ਸਾਰਿਆਂ ਦੇ ਵਿੱਚੋਂ ਸ਼੍ਰੋਮਣੀ ਸਨ। ਇੱਕ ਵਾਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ ਸੀ ਕਿ ਭਾਈ ਪਾਰੋ ਜੀ, ਸਾਡਾ ਮਨ ਇਹ ਚਾਹੁੰਦਾ ਹੈ ਕਿ ਹੁਣ ਅਸੀਂ ਵੱਖ ਵੱਖ ਨਾ ਰਹੀਏ, ਜਾਂ ਤੇ ਅਸੀਂ ਜੋਤੀ ਜੋ ਸਮਾ ਜਾਂਦੇ ਹਾਂ ਤੇ ਤੁਸੀਂ ਸਾਡੀ ਥਾਂ ਤੇ ਬੈਠ ਕੇ ਗੁਰਮਤ ਦਾ ਪ੍ਰਚਾਰ ਕਰੋ, ਜਾਂ ਫਿਰ ਤੁਸੀਂ ਆਪਣਾ ਸਰੀਰ ਛੱਡ ਕੇ ਸਾਡੇ ਵਿੱਚ ਆਪੇਦ ਹੋ ਜਾਓ। ਗੁਰੂ ਸਿੱਖ ਸਿੱਖ ਗੁਰੂ ਹੈ, ਇੱਕੋ ਗੁਰ ਉਪਦੇਸ਼ ਚਲਾਏ। ਇਹ ਬਚਨ ਸੁਣ ਕੇ ਭਾਈ ਪਾਰੋ ਜੀ ਨੇ ਆਖਿਆ, ਹੇ ਸਤਿਗੁਰੂ ਜੀ, ਆਪ ਜੀ ਨੇ ਸੰਸਾਰ ਦੇ ਵਿੱਚ ਮਹਾਨ ਪਰਉਪਕਾਰ ਕੀਤੇ ਹਨ ਤੇ ਕਰਨੇ ਵੀ ਹਨ, ਇਸ ਲਈ ਤੁਹਾਡੇ ਸਰੀਰ ਦਾ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੇ ਇੱਕ ਗੁਰੂ ਘਰ ਦਾ ਨਿਮਾਣਾ ਜਿਹਾ ਅਦਨਾ ਜਿਹਾ ਸੇਵਕ ਹਾਂ, ਮੇਰੇ ਸਰੀਰ ਛੱਡਣ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪਵੇਗਾ। ਗੁਰੂ ਮਹਾਰਾਜ ਦੇ ਇਸ਼ਾਰੇ ਨੂੰ ਸਮਝਦਿਆਂ ਹੋਇਆਂ ਭਾਈ ਪਾਰੋ ਜੀ ਨੇ ਆਪਣੀ ਇੱਛਾ ਅਨੁਸਾਰ ਸਰੀਰ ਛੱਡ ਦਿੱਤਾ ਤੇ ਗੁਰੂ ਮਹਾਰਾਜ ਦੇ ਵਿੱਚ ਲੀਨ ਹੋ ਗਏ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਪ੍ਰਥਾਏ ਆਖਿਆ ਸੀ ਕਿ ਭਾਈ ਪਾਰੋ ਜੀ ਇੱਕ ਪੂਰਨ ਗੁਰਮੁਖ ਵਿਅਕਤੀ ਹਨ। ਉਹਨਾਂ ਨੂੰ ਸਤਿਗੁਰੂ ਨੇ ਪਰਮਹੰਸ ਦੀ ਪਦਵੀ ਪ੍ਰਦਾਨ ਕੀਤੀ। ਇੱਕ ਵਾਰ ਗੁਰਸਿੱਖਾਂ ਨੇ ਪੁੱਛਿਆ ਸੀ ਕਿ ਇਹ ਸਤਿਗੁਰੂ ਜੀ ਪਰਮਹੰਸ ਕਿਸ ਨੂੰ ਕਹਿੰਦੇ ਹਨ, ਤਾਂ ਸਾਹਿਬਾਂ ਨੇ ਆਖਿਆ ਸੀ ਇੱਕ ਹੰਸ ਪੰਛੀ ਦਾ ਨਾਮ ਹੈ, ਉਸ ਪੰਛੀ ਦੇ ਵਿੱਚ ਕੁਝ ਵਿਸ਼ੇਸ਼ ਗੁਣ ਹੁੰਦੇ ਹਨ। ਇੱਕ ਤਾਂ ਹੰਸ ਦੀ ਚਾਲ ਬਹੁਤ ਸੁੰਦਰ ਹੁੰਦੀ ਹੈ, ਦੂਸਰੀ ਗੱਲ ਉਸ ਹੰਸ ਦਾ ਆਹਾਰ ਹੀਰੇ ਮੋਤੀ ਹੁੰਦਾ ਹੈ, ਤੀਸਰੀ ਗੱਲ ਉਸ ਹੰਸ ਦੀ ਚੁੰਝ ਦੇ ਵਿੱਚ ਇੱਕ ਐਸੀ ਤਾਸੀਰ ਹੈ, ਜਦੋਂ ਉਹ ਹੰਸ ਆਪਣੀ ਚੁੰਝ ਨੂੰ ਦੁੱਧ ਵਿੱਚ ਪਾਉਂਦਾ ਹੈ, ਦੁੱਧ ਦੀਆਂ ਫੁੱਟੀਆਂ ਵੱਖ ਅਤੇ ਪਾਣੀ ਵੱਖ ਹੋ ਜਾਂਦਾ ਹੈ, ਚੌਥੀ ਗੱਲ ਉਹ ਹੰਸ ਅੰਦਰੋਂ ਅਤੇ ਬਾਹਰੋਂ ਨਿਰਮਲ ਹੁੰਦਾ ਹੈ। ਇਹ ਚਾਰ ਨਿਸ਼ਾਨੀਆਂ ਉਸ ਹੰਸ ਪੰਛੀ ਦੇ ਵਿੱਚ ਨੇ, ਇਸ ਲਈ ਉਸ ਹੰਸ ਪੰਛੀ ਨੂੰ ਇੱਕ ਸਰਵੋਤਮ ਪੰਛੀ ਵੀ ਮੰਨਿਆ ਜਾਂਦਾ ਹੈ। ਦੂਸਰੇ ਨੰਬਰ 'ਤੇ ਸਤਿਗੁਰੂ ਕਹਿਣ ਲੱਗੇ, ਉਹ ਮਹਾਂਪੁਰਖ, ਉਹ ਗੁਰਮੁਖ ਵਿਅਕਤੀ, ਉਹ ਬ੍ਰਹਮ ਗਿਆਨੀ ਤਤ ਬੇਤਾ ਮਹਾਂਪੁਰਖ, ਜਿਹਦੇ ਵਿੱਚ ਉਹ ਹੰਸ ਵਾਲੇ ਗੁਣ ਘਟਦੇ ਹੋਣ, ਉਸ ਨੂੰ ਪਰਮਹੰਸ ਆਖਿਆ ਜਾਂਦਾ। ਸਭ ਤੋਂ ਪਹਿਲਾਂ ਹੰਸ ਦੀ ਚਾਲ ਬੜੀ ਸੁੰਦਰ ਹੁੰਦੀ ਹੈ, ਅਤੇ ਹਜ਼ੂਰ ਨੇ ਬਾਣੀ ਵਿੱਚ ਫਰਮਾਇਆ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੀਰੀ ਬੇਖਮ ਮਾਰਗ ਚੱਲਣਾ। ਜੇ ਹੰਸਾਂ ਦੀ ਚਾਲ ਸੁੰਦਰ ਹੈ ਤੇ ਗੁਰਮੁਖਾਂ ਦੀ ਚਾਲ ਵੀ ਬਹੁਤ ਸੁੰਦਰ ਮੰਨੀ ਗਈ ਹੈ। ਦੂਸਰੇ ਨੰਬਰ 'ਤੇ ਉਹਨਾਂ ਹੰਸਾਂ ਦਾ ਆਹਾਰ ਹੀਰੇ ਮੋਤੀ ਹੁੰਦੇ ਨੇ, ਅਤੇ ਜਿਹੜਾ ਗੁਰਮੁਖ ਵਿਅਕਤੀ ਹੁੰਦਾ ਹੈ ਉਹਦਾ ਆਹਾਰ, ਉਹਦੀ ਆਤਮਕ ਖੁਰਾਕ ਸਤਿਗੁਰੂ ਦੀ ਬਾਣੀ, ਨਾਮ ਰੂਪ ਹੀਰਾ ਅਤੇ ਕੀਰਤਨ ਨਿਰਮੋਲਕ ਹੀਰਾ ਅਤੇ ਨਾਮ ਦਾ ਰਤਨ ਹੀ ਉਸਦਾ ਆਪਣਾ ਆਹਾਰ ਹੁੰਦਾ ਹੈ। ਤੀਸਰੇ ਨੰਬਰ 'ਤੇ ਜਿਵੇਂ ਹੰਸ ਦੀ ਚੁੰਝ ਦੇ ਵਿੱਚ ਐਸੀ ਤਾਸੀਰ ਹੁੰਦੀ ਹੈ, ਉਹ ਦੁੱਧ ਅਤੇ ਪਾਣੀ ਨੂੰ ਵੱਖ ਵੱਖ ਕਰ ਦਿੰਦਾ ਹੈ, ਗੁਰਮੁਖ ਦੇ ਅੰਦਰ ਐਸੀ ਵਿਵੇਕ ਬੁੱਧੀ ਹੁੰਦੀ ਹੈ, ਉਹ ਸੱਚ ਅਤੇ ਝੂਠ ਦਾ ਨਿਤਾਰਾ ਕਰ ਦਿੰਦਾ, ਭਾਵ ਗੁਰਮੁਖ ਨੂੰ ਆਪਣੀ ਵਿਵੇਕ ਬੁੱਧੀ ਦੁਆਰਾ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ ਵੀ ਇਹ ਕਿਹੜੀ ਭਾਵਨਾ ਦੇ ਨਾਲ ਮੇਰੇ ਕੋਲ ਆਇਆ ਹੈ। ਸੱਚ ਅਤੇ ਝੂਠ ਦਾ ਨਿਤਾਰਾ ਆਪਣੇ ਆਪ ਹੀ ਹੋ ਜਾਂਦਾ ਹੈ। ਚੌਥੇ ਨੰਬਰ 'ਤੇ ਹੰਸ ਅੰਦਰੋਂ ਬਾਹਰੋਂ ਨਿਰਮਲ ਹੁੰਦਾ ਹੈ, ਅਤੇ ਗੁਰਮੁਖ ਦੀ ਵੀ ਅਵਸਥਾ ਅਜਿਹੀ ਹੁੰਦੀ ਹੈ, ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ, ਸਤਿਗੁਰ 'ਤੇ ਕਰਨੀ ਕਮਾਣੀ। ਗੁਰਮੁਖਾਂ ਦਾ ਜੀਵਨ ਅੰਦਰੋਂ ਅਤੇ ਬਾਹਰੋਂ ਨਿਰਮਲ ਹੁੰਦਾ, ਉਹ ਤਨ ਕਰਕੇ ਵੀ ਪਾਪਾਂ ਅਤੇ ਵਿਕਾਰਾਂ ਤੋਂ ਬਚੇ ਰਹਿੰਦੇ ਨੇ, ਅਤੇ ਮਨ ਦੇ ਵਿੱਚ ਵੀ ਕਦੇ ਮਾੜਾ ਫੁਰਨਾ ਉਹਨਾਂ ਦੇ ਅੰਦਰ ਪੈਦਾ ਹੁੰਦਾ ਹੀ ਨਹੀਂ, ਇਸ ਲਈ ਉਹਨਾਂ ਨੂੰ ਪਰਮਹੰਸ ਆਖਿਆ ਜਾਂਦਾ। ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਵਨ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਹੇ ਗਰੀਬਨ ਵਾਹਿ ਸਤਿਗੁਰੂ ਜੀ, ਸਾਨੂੰ ਗੁਰਮੁਖ ਦੀ ਅਵਸਥਾ ਬਾਰੇ ਚਾਨਣਾ ਪਾਓ। ਲਓ, ਜੋ ਕੁਝ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਸ ਸ਼ਲੋਕ ਦੇ ਵਿੱਚ ਵਰਣਨ ਕਰ ਰਹੇ ਹਨ, ਆਪ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਲੋਕ ਮਹਲਾ ਤੀਜਾ। ਗੁਰਮੁਖ ਗਿਆਨ ਵਿਵੇਕ ਬੁੱਧ ਹੋਏ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੌੜੀ ਰਾਗ ਦੀ ਪਹਿਲੀ ਵਾਰ ਦੇ ਅਖੀਰਲੇ 33ਵੇਂ ਸਲੋਕ ਦੇ ਵਿੱਚ ਗੁਰਮੁਖ ਦੀ ਅਵਸਥਾ ਦਾ ਨਿਰਣਾ ਕਰਦੇ ਹਨ। ਗੁਰਮੁਖ ਗਿਆਨ ਵਿਵੇਕ ਬੁੱਧ ਹੋਏ, ਜਿਹੜਾ ਗੁਰਮੁਖ ਵਿਅਕਤੀ ਹੈ ਉਹਦੇ ਅੰਦਰ ਵਿਵੇਕ ਬੁੱਧੀ ਹੁੰਦੀ ਹੈ। ਵਿਵੇਕ ਦਾ ਅਰਥ ਹੈ ਜਿਹੜਾ ਸੱਚ ਝੂਠ ਦਾ ਦੋ ਚੀਜ਼ਾਂ ਦਾ ਨਿਰਣਾ ਕਰ ਸਕਦਾ ਹੋਵੇ, ਆਤਮਾ ਤੇ ਅਨਾਤਮਾ ਦੀ ਵਿਚਾਰ ਕਰ ਸਕਦਾ ਹੋਵੇ, ਜੀਵ ਤੇ ਈਸ਼ਰ ਦੀ ਏਕਤਾ ਦੇ ਸਿਧਾਂਤ ਨੂੰ ਸਮਝਣ ਵਾਲਾ ਹੋਵੇ, ਉਸ ਨੂੰ ਗੁਰਮੁਖ ਆਖਦੇ ਹਨ। ਹਜ਼ੂਰ ਫਰਮਾਉਂਦੇ ਨੇ ਗੁਰਮੁਖ ਦੇ ਅੰਦਰ ਵਿਵੇਕ ਵਾਲੀ ਬੁੱਧੀ ਹੁੰਦੀ ਹੈ। ਬਿਬ ਕਹਿੰਦੇ ਨੇ ਦੋ ਨੂੰ ਤੇ ਇਹ ਕਹਿੰਦੇ ਨੇ ਇੱਕ ਨੂੰ। ਦੋਹਾਂ ਤੋਂ ਇੱਕ ਕਰਨ ਵਾਲੀ ਗੁਰਮੁਖ ਦੇ ਵਿੱਚ ਇੱਕ ਐਸੀ ਸੋਝੀ ਹੁੰਦੀ ਹੈ, ਉਹ ਜੀਵ ਈਸ਼ ਦੀ ਏਕਤਾ ਨੂੰ ਵੀ ਸਿੱਧ ਕਰਦਾ ਹੈ, ਦ੍ਵੈਤ ਭਾਵ ਨੂੰ ਮੇਟ ਕੇ। ਇਸ ਲਈ ਹਜ਼ੂਰ ਕਹਿੰਦੇ ਨੇ ਗੁਰਮੁਖ ਸੱਚ ਤੇ ਝੂਠ ਦਾ ਵੀ ਨਿਤਾਰਾ ਕਰ ਦਿੰਦਾ, ਕਿਉਂਕਿ ਗੁਰਮੁਖ ਦੇ ਅੰਦਰ ਵਿਵੇਕ ਵਾਲੀ ਬੁੱਧੀ ਹੁੰਦੀ ਹੈ। ਇਸੇ ਕਰਕੇ ਗਿਆਨ ਉਹਦੇ ਅੰਦਰ ਦੈਵੀ ਗਿਆਨ ਵੀ ਪ੍ਰਗਟ ਹੋ ਜਾਂਦਾ, ਕਿਉਂਕਿ ਜਿਹੜੀ ਵਿਵੇਕ ਵਾਲੀ ਬੁੱਧੀ ਹੈ ਉਸ ਦੁਆਰਾ ਪਹਿਲਾਂ ਆਤਮ ਗਿਆਨ ਤੇ ਫਿਰ ਬ੍ਰਹਮ ਗਿਆਨ ਪ੍ਰਗਟ ਹੋ ਜਾਂਦਾ। ਇਹ ਗੁਰਮੁਖ ਦੀ ਅਵਸਥਾ ਹੈ, ਗੁਰਮੁਖ ਦੇ ਅੰਦਰ ਵਿਵੇਕ ਵਾਲੀ ਬੁੱਧੀ ਹੁੰਦੀ ਹੈ, ਜੀਵ ਈਸ਼ ਦੀ ਏਕਤਾ ਦੇ ਸਿਧਾਂਤ ਨੂੰ ਸਿੱਧ ਕਰਨ ਵਾਲੀ ਉਹਦੇ ਕੋਲੇ ਆਤਮ ਵਿਛੈਣੀ ਬੁੱਧੀ ਹੁੰਦੀ ਹੈ ਤੇ ਉਸ ਦੁਆਰਾ ਉਸਨੂੰ ਗਿਆਨ ਪ੍ਰਾਪਤ ਹੁੰਦਾ ਹੈ।
ਹਰ ਗੁਣ ਗਾਵੇ ਹਿਰਦੈ ਹਰ ਪਰੋਏ।
ਫਿਰ ਦੂਸਰੇ ਨੰਬਰ ਤੇ ਹਜ਼ੂਰ ਕਹਿੰਦੇ ਨੇ ਉਹ ਗੁਰਮੁਖ ਵਿਅਕਤੀ ਹਰ ਗੁਣ ਗਾਵੇ, ਉਹ ਹਰ ਵੇਲੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ ਹੈ। ਗੁਣ ਗਾਉਣ ਤੋਂ ਮੁਰਾਦ ਹੈ ਕੀਰਤਨ ਕਰਨ ਦੀ। ਹਜ਼ੂਰ ਦੇ ਬਚਨ ਹੈ, ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਲ ਸਗਲੀ ਹੋਵੇ। ਗੁਰਮੁਖ ਦੀ ਰਸਨਾ ਤੇ ਹਰ ਵੇਲੇ ਵਾਹਿਗੁਰੂ ਦੀ ਸਿਫਤ ਸਲਾਹ ਹੁੰਦੀ ਹੈ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹੋਮੈ ਬਿਖ ਫੈਲ। ਗੁਰਮੁਖ ਹਰ ਵੇਲੇ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਕਿਉਂਕਿ ਉਸਨੂੰ ਪਤਾ ਹੈ ਗੁਰੂ ਦਾ ਹੁਕਮ ਹੈ, ਦੁਨੀਆਂ ਨਾ ਸਾ ਲਾਹੇ ਜੋ ਮਰ ਵੰਜ ਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਐ ਸੱਚਾ ਵੇ ਪਰਵਾਹੋ। ਗੁਰਮੁਖ ਹਮੇਸ਼ਾ ਲਈ ਵਾਹਿਗੁਰੂ ਦੀ ਸਿਫਤ ਸਲਾਹੀ ਕਰਦਾ ਹੈ। ਹਰ ਗੁਣ ਗਾਵੈ, ਉਹ ਗੁਰਮੁਖ ਵਾਹਿਗੁਰੂ ਦੇ ਗੁਣ ਗਾਉਂਦਾ ਹੈ, ਉਹਦੀ ਸਿਫਤੋ ਸਲਾਹ ਕਰਦਾ ਹੈ। ਇੱਥੇ ਹੀ ਬਸਨੀ ਹਿਰਦੈ ਹਾਰ ਪਰੋਏ, ਉਹ ਆਪਣੇ ਹਿਰਦੇ ਵਿੱਚ ਗੁਣਾਂ ਦਾ ਹਾਰ ਵੀ ਪਰੋ ਕੇ ਪਾ ਲੈਂਦਾ, ਭਾਵ ਜਿਹੜੇ ਪਰਮਾਤਮਾ ਦੇ ਗੁਣ ਹਨ ਉਹਨਾਂ ਨੂੰ ਖੁਦ ਵੀ ਧਾਰਨ ਕਰਦਾ ਹੈ। ਉਹ ਗੁਣਾਂ ਦਾ ਹਾਰ ਪਰੋ ਕੇ ਆਪਣੇ ਗਲ ਵਿੱਚ ਪਾਉਂਦਾ ਹੈ, ਅਥਵਾ ਹਰ ਗੁਣ ਗਾਵੈ ਗੁਰਮੁਖ ਜਿੱਥੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਾ ਹੈ, ਭਾਵ ਕੀਰਤਨ ਦੇ ਨਾਲ ਜੁੜਦਾ ਹੈ। ਹਿਰਦੈ ਹਾਰ ਪਰੋਏ, ਉਹ ਆਪਣੇ ਹਿਰਦੇ ਵਿੱਚ ਸਿਮਰਨ ਦਾ ਵੀ ਹਾਰ ਪਰੋ ਕੇ ਪਾ ਲੈਂਦਾ, ਕਿਉਂਕਿ ਗੁਰਮੁਖ ਸੰਤ ਦੀ ਅਵਸਥਾ ਸਤਿਗੁਰੂ ਨੇ ਬਾਣੀ ਵਿੱਚ ਇਹ ਲਿਖੀ ਹੈ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਧੰਨ ਗੁਰੂ ਰਾਮਦਾਸ ਮਹਾਰਾਜ ਦੇ ਬਚਨ ਨੇ, ਜੋ ਸਾਸ ਗਰਾਸ ਤੇ ਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਸਵਾਸਾਂ ਦਾ ਸੂਤ ਬਣਾ ਕੇ ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਫੁੱਲਾਂ ਦੀ ਮਾਲਾ ਪਰੋ ਕੇ ਉਹ ਗੁਰਮੁਖ ਆਪਣੇ ਗਲ ਵਿੱਚ ਪਾਉਂਦੇ ਨੇ। ਜਿੱਥੇ ਉਹ ਗੁਰਮੁਖ ਕੀਰਤਨ ਕਰਦਾ ਹੈ, ਹਿਰਦੇ ਹਾਰ ਪਰੋਏ ਉੱਥੇ ਨਾਲ ਪ੍ਰਭੂ ਸਿਮਰਨ ਦਾ ਹਾਰ ਵੀ ਗਲ ਵਿੱਚ ਪਰੋ ਕੇ ਪਾਉਂਦਾ ਹੈ।
ਪਵਿੱਤ ਪਾਵਨ ਪਰਮ ਵਿਚਾਰੀ
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਗੁਰਮੁਖ ਦਾ ਜੀਵਨ ਪਵਿੱਤ ਪਾਵਨ ਪਾਵਨ ਪਵਿੱਤਰ ਹੁੰਦਾ ਹੈ। ਪਾਵਨ ਦੋ ਵਾਰੀ ਗੁਰੂ ਮਹਾਰਾਜ ਨੇ ਸ਼ਬਦ ਵਰਤਿਆ ਹੈ ਪਵਿੱਤ ਪਾਵਨ। ਉਹ ਗੁਰਮੁਖ ਦਾ ਜੀਵਨ ਪਵਿੱਤਰ ਤੋਂ ਵੀ ਪਵਿੱਤਰ ਹੁੰਦਾ ਹੈ ਕਿਉਂਕਿ ਦੁਨੀਆਂ ਦੇ ਵਿੱਚ ਕਈ ਚੀਜ਼ਾਂ ਪਵਿੱਤਰ ਮੰਨੀਆਂ ਨੇ। ਪੁਰਾਣੇ ਸਮੇਂ ਦੇ ਵਿੱਚ ਇੱਕ ਰਿਵਾਜ ਸੀ, ਅਸੀਂ ਮਿੱਟੀ ਨੂੰ ਪਵਿੱਤਰ ਮੰਨਦੇ ਸਾਂ, ਜੇ ਹੱਥ ਜੂਠੇ ਹੋ ਜਾਣ ਤੇ ਅਸੀਂ ਮਿੱਟੀ ਨਾਲ ਮਾਂਜ ਲੈਂਦੇ ਸੀ, ਜੇ ਭਾਂਡਾ ਜੂਠਾ ਹੋਵੇ ਉਹਨੂੰ ਵੀ ਮਿੱਟੀ ਦੇ ਨਾਲ ਹੀ ਮਾਂਜਿਆ ਜਾਂਦਾ ਸੀ। ਪਰ ਉਸ ਮਿੱਟੀ ਦੇ ਨਾਲੋਂ ਪਾਣੀ ਨੂੰ ਵੱਧ ਸੁੱਚਾ ਮੰਨੇ ਕਿਉਂਕਿ ਜਿਹੜੀ ਮਿੱਟੀ ਦੀ ਮੈਲ ਹੈ ਉਹਨੂੰ ਪਾਣੀ ਨਾਲ ਧੋਤਾ ਜਾਂਦਾ ਹੈ ਤੇ ਪਾਣੀ ਦੇ ਨਾਲੋਂ ਅੱਗ ਨੂੰ ਵੱਧ ਪਵਿੱਤਰ ਮੰਨਿਆ ਜਾਂਦਾ ਹੈ। ਕੋਈ ਬਹੁਤਾ ਹੀ ਜੰਗਾਲਿਆ ਭਾਂਡਾ ਹੋਵੇ ਤੇ ਉਹਨੂੰ ਅੱਗ ਉੱਤੇ ਰੱਖ ਕੇ ਉਹਦੇ ਜੰਗਾਲ ਨੂੰ ਲਾਇਆ ਜਾਂਦਾ ਸੀ, ਜਾਂ ਕੋਈ ਬਹੁਤਾ ਜੂਠਾ ਭਾਂਡਾ ਉਹਨੂੰ ਵੀ ਕਹਿੰਦੇ ਅੱਗ ਵਿੱਚ ਪਾ ਕੇ ਸੁੱਚਾ ਮੰਨਿਆ ਜਾਂਦਾ ਸੀ। ਇਹ ਵੀ ਪੁਰਾਣੇ ਲੋਕਾਂ ਦੇ ਕੁਛ ਖਿਆਲ ਸਨ, ਭਾਵ ਮਿੱਟੀ ਨਾਲੋਂ ਜਲ ਵਧੇਰੇ ਪਵਿੱਤਰ ਹੈ, ਜਲ ਦੇ ਨਾਲੋਂ ਅੱਗ ਨੂੰ ਵਧੇਰੇ ਪਵਿੱਤਰ ਮੰਨਿਆ ਤੇ ਉਸ ਅੱਗ ਦੇ ਨਾਲੋਂ ਹਵਾ ਨੂੰ ਹੋਰ ਵਧੇਰੇ ਪਵਿੱਤਰ ਮੰਨਿਆ। ਕਈ ਵਾਰੀ ਕਈ ਭਾਂਡੇ ਐਸੇ ਹੁੰਦੇ ਸਨ ਜਿਨ੍ਹਾਂ ਦੇ ਵਿੱਚ ਦਹੀਂ ਜਮਾਇਆ ਜਾਂਦਾ ਸੀ ਤੇ ਸਿਆਣੀਆਂ ਪੁਰਾਣੀਆਂ ਮਾਈਆਂ ਬੀਬੀਆਂ ਨੂੰ ਪਤਾ ਹੋਵੇਗਾ ਤੇ ਉਹ ਜਿਸ ਭਾਂਡੇ ਵਿੱਚ ਦਹੀਂ ਜਮਾਇਆ ਜਾਂਦਾ ਸੀ ਉਸ ਭਾਂਡੇ ਨੂੰ ਕੂਚੀ ਦੇ ਨਾਲ ਮਾਂਜ ਕੇ ਧੋ ਸਵਾਰ ਕੇ ਫਿਰ ਧੁੱਪੇ ਰੱਖਿਆ ਜਾਂਦਾ ਸੀ। ਉਹ ਧੁੱਪ ਤੇ ਹਵਾ ਦੇ ਨਾਲ ਉਹ ਭਾਂਡਾ ਸਾਫ਼ ਹੁੰਦਾ ਸੀ, ਉਹਦੀ ਜਿਹੜੀ ਖਟਾਸ ਹੈ ਉਹਦੀ ਸਮੈਲ ਹੈ ਉਹ ਸਾਰੀ ਖਤਮ ਹੋ ਜਾਂਦੀ ਸੀ। ਇਸ ਲਈ ਅੱਗ ਦੇ ਨਾਲੋਂ ਹਵਾ ਨੂੰ ਵੱਧ ਪਵਿੱਤਰ ਮੰਨਿਆ ਹੈ ਤੇ ਹਵਾ ਦੇ ਨਾਲੋਂ ਆਕਾਸ਼ ਨੂੰ ਵੱਧ ਪਵਿੱਤਰ ਮੰਨਿਆ। ਹੁਣ ਦੇਖ ਲਓ ਜਦੋਂ ਹਵਾ ਤੇਜ਼ ਆਉਂਦੀ ਹੈ ਹਨੇਰੀ ਤੇ ਤੂਫਾਨ ਬਣ ਜਾਂਦਾ ਹੈ ਤੇ ਫਿਰ ਆਕਾਸ਼ ਦੇ ਵਿੱਚ ਕਈ ਵਾਰੀ ਮਿੱਟੀ ਗਰਦਾ ਗੁਬਾਰ ਚੜ ਜਾਂਦਾ ਤੇ ਪਰ ਕੁਛ ਸਮੇਂ ਤੋਂ ਬਾਅਦ ਜਦੋਂ ਹਨੇਰੀ ਰੁਕ ਜਾਂਦੀ ਹੈ ਤੇ ਫਿਰ ਉਹ ਮਿੱਟੀ ਕੱਟਾ ਹਮੇਸ਼ਾ ਆਪਣੇ ਆਪ ਹੀ ਥੱਲੇ ਧਰਤੀ ਤੇ ਆ ਜਾਂਦਾ ਹੈ, ਆਕਾਸ਼ ਸਾਫ਼ ਹੋ ਜਾਂਦਾ। ਇਉਂ ਇਹ ਤੱਤ ਵੀ ਪਵਿੱਤਰ ਮੰਨੇ ਹੋਏ ਨੇ। ਪਰ ਸਤਿਗੁਰੂ ਕਹਿੰਦੇ ਨੇ ਜਿਹੜਾ ਗੁਰਮੁਖ ਦਾ ਜੀਵਨ ਹੈ ਪਵਿੱਤ ਪਾਵਨ ਉਹ ਪਵਿੱਤਰ ਤੋਂ ਵੀ ਪਵਿੱਤਰ ਹੁੰਦਾ ਹੈ। ਜਾਂ ਦੂਸਰਾ ਇਹਦਾ ਭਾਵ ਇਹ ਵੀ ਹੈ, ਦੁਨੀਆਂ ਦੇ ਵਿੱਚ ਤੀਰਥਾਂ ਨੂੰ ਪਵਿੱਤਰ ਮੰਨਿਆ ਜਾਂਦਾ। ਬਹੁਤ ਸਾਰੇ ਐਸੇ ਵੀ ਲੋਕ ਨੇ ਜਿਹੜੇ ਤੀਰਥਾਂ ਦੇ ਇਸ਼ਨਾਨ ਦਾ ਵੱਡਾ ਪੁੰਨ ਸਮਝਦੇ ਨੇ। ਤਾਂ ਹੁਣ ਵੀ ਪਿੱਛੇ ਜੇ ਇਲਾਹਾਬਾਦ ਦੇ ਅੰਦਰ ਲੱਖਾਂ ਕਰੋੜਾਂ ਲੋਕ ਪ੍ਰਾਗਰਾਜ ਤੀਰਥ ਦੇ ਵਿੱਚ ਇਸ਼ਨਾਨ ਕਰਦੇ ਰਹੇ ਹਨ, ਉਹਨਾਂ ਦਾ ਇਹ ਖਿਆਲ ਹੈ ਕਿ ਤੀਰਥਾਂ ਤੇ ਨਹਾ ਕੇ ਪਾਪ ਦੂਰ ਹੁੰਦੇ ਨੇ। ਪਰ ਸਤਿਗੁਰੂ ਨੇ ਬਾਣੀ ਦੇ ਵਿੱਚ ਐਸਾ ਨਹੀਂ ਮੰਨਿਆ, ਬਲਕਿ ਸਤਿਗੁਰੂ ਦਾ ਇਹ ਹੁਕਮ ਹੈ, ਪਾਪ ਕਰਹਿ ਪੰਚਾਂ ਕੇ ਵਸਰੇ, ਤੀਰਥ ਨਾਏ ਕਹਿ ਸਭ ਉਤਰੇ, ਬਹੁਰ ਕਮਾਵੈ ਹੋਏ ਨਿਸੰਕ, ਜੰਪੁਰ ਬਾਂਧ ਖਰੇ ਕਾ ਲੰਕ। ਸਤਿਗੁਰੂ ਕਹਿੰਦੇ ਨੇ ਜਿਹੜੇ ਲੋਕ ਪੰਜ ਕਾਮ ਆਦਿਕ ਵਿਕਾਰਾਂ ਦੇ ਵਸ ਹੋ ਕੇ ਪਾਪ ਕਰਦੇ ਹਨ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਕਰਕੇ ਹੀ ਮਨੁੱਖ ਪਾਪ ਕਰਦੇ ਨੇ। ਪਾਪ ਕਰਹਿ ਪੰਚਾਂ ਕੇ ਵਸਰੇ, ਇਹ ਜਿਹੜੇ ਕਾਮ ਆਦਿਕ ਵਿਕਾਰ ਨੇ ਇਹ ਅੱਗ ਵਾਂਗ ਨੇ, ਜੇ ਤਾਂ ਅੱਗ ਚੁੱਲ੍ਹੇ ਦੇ ਵਿੱਚ ਬਲਦੀ ਹੈ ਮਰਜ਼ਾਦਾ ਵਿੱਚ ਰਹਿੰਦੀ ਹੈ ਫਿਰ ਤੇ ਕੋਈ ਡਰ ਨਹੀਂ। ਹੁਣ ਵੇਖ ਲਓ ਸਾਡੇ ਘਰਾਂ ਦੇ ਵਿੱਚ ਵੀ ਅੱਗ ਦੇ ਚੁੱਲ੍ਹੇ ਬਲਦੇ ਨੇ ਜਿਨ੍ਹਾਂ ਦੇ ਨਾਲ ਅਸੀਂ ਲੰਗਰ ਤਿਆਰ ਕਰਦੇ ਹਾਂ, ਭੋਜਨ ਤਿਆਰ ਹੁੰਦਾ ਹੈ ਤੇ ਅੱਗ ਸਾਡੇ ਹੋਰ ਵੀ ਅਨੇਕਾਂ ਕੰਮ ਸਵਾਰਦੀ ਹੈ। ਜੇ ਤੇ ਉਹ ਅੱਗ ਚੁੱਲ੍ਹੇ ਵਿੱਚ ਰਵੇ ਮਰਜ਼ਾਦਾ ਵਿੱਚ ਰਵੇ ਫਿਰ ਤੇ ਬੜੀ ਚੰਗੀ ਗੱਲ ਹੈ, ਪਰ ਉਹੀ ਅੱਗ ਜਦੋਂ ਆਪਣੀ ਮਰਜ਼ਾਦਾ ਛੱਡ ਦੇਵੇ ਤੇ ਫਿਰ ਉਹ ਸਾਡੇ ਲਈ ਨੁਕਸਾਨਦੇਹ ਹੁੰਦੀ ਹੈ। ਇਸੇ ਤਰ੍ਹਾਂ ਜਿਵੇਂ ਕਿਸੇ ਨਦੀ ਦਾ, ਨਹਿਰ ਦਾ, ਦਰਿਆ ਦਾ ਪਾਣੀ ਜੇ ਮਰਯਾਦਾ ਵਿੱਚ ਚੱਲਦਾ ਹੈ ਤੇ ਸਾਡੀਆਂ ਅਨੇਕਾਂ ਲੋੜਾਂ ਪੂਰਨ ਕਰਦਾ ਹੈ, ਉਹੀ ਪਾਣੀ ਜਦੋਂ ਉਛਲਦਾ ਹੈ, ਫਲੱਡ ਦਾ ਰੂਪ ਧਾਰਨ ਕਰ ਜਾਂਦਾ ਹੈ, ਫਿਰ ਕਿੰਨਾ ਵੱਡਾ ਨੁਕਸਾਨ ਵੀ ਕਰ ਦਿੰਦੇ। ਇਸੇ ਤਰ੍ਹਾਂ ਇਹ ਜਿਹੜੇ ਵਿਕਾਰ ਨੇ, ਪਾਪ ਕਰਹੇ ਪੰਚਾਂ ਕੇ ਵਸਰੇ, ਜਿਹੜਾ ਕਾਮ ਹੈ ਜੇ ਤੇ ਮਰਯਾਦਾ ਦੇ ਵਿੱਚ ਮਨੁੱਖ ਵਰਤਦਾ ਹੈ, ਜਿਵੇਂ ਕਿ ਹਰ ਗੁਰਸਿੱਖ ਮਾਈ ਭਾਈ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ, ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਗੁਰਸਿੱਖ ਦੀ ਦ੍ਰਿਸ਼ਟੀ ਇੰਨੀ ਪਾਕ ਪਵਿੱਤਰ ਹੋਣੀ ਚਾਹੀਦੀ ਹੈ, ਉਹ ਆਪਣੀ ਧਰਮ ਪਤਨੀ ਤੋਂ ਸਿਵਾਏ ਜਿਹੜੀਆਂ ਹੋਰ ਦੂਸਰੀਆਂ ਔਰਤਾਂ ਨੇ ਉਹਨਾਂ ਨੂੰ ਮਾਵਾਂ ਭੈਣਾਂ ਅਤੇ ਧੀਆਂ ਦੇ ਸਮਾਨ ਸਮਝੇ। ਇਸੇ ਤਰ੍ਹਾਂ ਜਿਹੜੀਆਂ ਗੁਰਮੁਖ ਬੀਬੀਆਂ ਨੇ ਉਹ ਆਪਣੇ ਪਤੀ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਪਿਤਾ, ਭਰਾ ਅਤੇ ਪੁੱਤਰਾਂ ਵਾਂਗ ਸਮਝਣ। ਇਹ ਹੈ ਮਰਯਾਦਾ। ਜੇ ਤਾਂ ਇਸ ਮਰਯਾਦਾ ਦੇ ਵਿੱਚ, ਗ੍ਰਸਤ ਦੀ ਸੀਮਾ ਦੇ ਵਿੱਚ ਅਸੀਂ ਇਸ ਕਾਮ ਦੀ ਵਰਤੋਂ ਕਰਦੇ ਹਾਂ, ਫਿਰ ਤਾਂ ਲਾਭਕਾਰੀ ਹੈ। ਅਤੇ ਜੇ ਇਹੀ ਅਸੀਂ ਮਰਯਾਦਾ ਦਾ ਤਿਆਗ ਕਰ ਦਿੰਦੇ ਹਾਂ, ਜਿਵੇਂ ਅੱਗ ਚੁੱਲ੍ਹੇ ਤੋਂ ਬਾਹਰ ਭੜਕ ਜਾਵੇ, ਘਰਾਂ ਦੇ ਘਰ ਸੜ ਕੇ ਤਬਾਹ ਹੋ ਜਾਂਦੇ ਨੇ। ਜੇ ਕੋਈ ਨਦੀ ਵਿੱਚ, ਦਰਿਆ ਵਿੱਚ ਹੜ੍ਹ ਆ ਜਾਵੇ, ਉਹ ਪਿੰਡਾਂ ਦੇ ਪਿੰਡ ਰੁੜ ਕੇ ਲੈ ਜਾਂਦਾ ਹੈ। ਇਸੇ ਤਰ੍ਹਾਂ ਇਹ ਵਿਕਾਰਾਂ ਦਾ ਸੁਭਾਵ ਹੈ। ਜੇ ਅਸੀਂ ਇਹਨਾਂ ਨੂੰ ਮਰਯਾਦਾ ਵਿੱਚ ਰੱਖਦੇ ਹਾਂ ਤਾਂ ਇਹ ਸਾਡੇ ਜੀਵਨ ਲਈ ਲਾਭਕਾਰੀ ਨੇ। ਜੇ ਮਰਯਾਦਾ ਤੋਂ ਬਾਹਰ ਇਹਨਾਂ ਦਾ ਪ੍ਰਯੋਗ ਸ਼ੁਰੂ ਹੁੰਦਾ ਹੈ, ਅਸੀਂ ਪ੍ਰਾਏ ਘਰਾਂ ਦੇ ਵਿੱਚ ਵਿਕਾਰ ਵਿਭਚਾਰ ਲਈ ਜਾਂਦੇ ਹਾਂ, ਸਮਝ ਲਓ ਮਰਯਾਦਾ ਤੋਂ ਗੱਲ ਬਾਹਰ ਹੋ ਗਈ। ਇਸ ਢੰਗ ਦੇ ਨਾਲ ਇਹ ਮਨੁੱਖ ਇਹਨਾਂ ਪੰਜਾਂ ਦੇ ਵੱਸ ਹੋ ਕੇ ਪਾਪ ਕਰਦੇ ਨੇ। ਆਦਮੀ ਕਾਮ ਦੇ ਵੱਸ, ਕਾਮ ਸਵਾਏ ਗਜ ਬਸ ਪਰੇ ਮਨ ਬੌਰਾ ਰੇ, ਅੰਕਤ ਸਹਿਓ ਸੀਸ, ਜਿਵੇਂ ਹਾਥੀ ਕਾਮ ਦੇ ਬਦਲੇ ਆਪਣੇ ਸਿਰ ਉੱਤੇ ਮਹਾਵਤ ਦਾ ਕੁੰਡਾ ਸਹਾਰਦਾ ਹੈ, ਕਾਲ ਬੂਤ ਕੀ ਹਸਨੀ ਮਨ ਬੌਰਾ ਰੇ, ਚਲਤ ਰਚਿਓ ਜਗਦੀਸ਼, ਕਾਮ ਸਵਾਏ ਗਜ ਬਸ ਪਰੇ ਮਨ ਬੌਰਾ ਰੇ, ਅੰਕਾ ਸਹੇ ਉਸੀ। ਇਸੇ ਤਰ੍ਹਾਂ ਕ੍ਰੋਧ ਦੀ ਗੱਲ ਹੈ। ਜਿਹੜਾ ਕ੍ਰੋਧ ਹੈ, ਜੇ ਤਾਂ ਸਾਨੂੰ ਕਿਤੇ ਮਜ਼ਲੂਮ ਤੇ ਜ਼ੁਲਮ ਹੋ ਰਿਹਾ ਹੋਵੇ ਤੇ ਜਾਂ ਕਿਸੇ ਧਰਮ ਅਸਥਾਨ ਦੀ ਕੋਈ ਬੇਅਦਬੀ ਕਰ ਰਿਹਾ ਹੋਵੇ ਤੇ ਜਾਂ ਕਿਸੇ ਬੱਚੇ ਅਬਲਾ ਬਿਰਹ ਤੇ ਕੋਈ ਵਧੀਕੀ ਕਰ ਰਿਹਾ ਹੋਵੇ, ਉੱਥੇ ਜੇ ਕ੍ਰੋਧ ਆਉਂਦਾ ਹੈ ਤੇ ਉਹ ਚੰਗਾ ਹੈ, ਲਾਭਕਾਰੀ ਹੈ। ਤੇ ਉਹੀ ਜਿਹੜਾ ਕ੍ਰੋਧ ਹੈ ਜੇ ਅਸੀਂ ਕਿਸੇ ਮਾੜੇ ਤੇ ਵਰਤਦੇ ਹਾਂ, ਕਿਸੇ ਮਜ਼ਲੂਮ ਤੇ ਵਰਤਦੇ ਹਾਂ, ਤੇ ਉਹ ਸਾਡੇ ਲਈ ਮਾੜਾ ਹੁੰਦਾ ਹੈ। ਗੱਲ ਕਿ ਕੋਈ ਵੀ ਚੀਜ਼ ਮਰਯਾਦਾ ਵਿੱਚ ਜਿਹੜੀ ਰਵੇ ਉਹ ਚੰਗੀ ਹੁੰਦੀ ਹੈ। ਕਾਮ ਹੈ, ਕ੍ਰੋਧ ਹੈ, ਲੋਭ ਹੈ, ਮੋਹ ਹੈ, ਹੰਕਾਰ ਹੈ, ਸਤਿਗੁਰੂ ਕਹਿੰਦੇ ਨੇ ਇਹਨਾਂ ਨੂੰ ਮਰਯਾਦਾ ਵਿੱਚ ਵਰਤਣਾ ਚਾਹੀਦਾ। ਪਰ ਜਦੋਂ ਅਸੀਂ ਮਰਯਾਦਾ ਛੱਡ ਜਾਂਦੇ ਹਾਂ, ਫਿਰ ਇਹ ਸਾਡੇ ਜੀਵਨ ਦੇ ਲਈ ਤਬਾਹਕੁਨ ਸਾਬਤ ਹੁੰਦੇ ਨੇ। ਇਸੇ ਲਈ ਹਜ਼ੂਰ ਨੇ ਲਿਖਿਆ ਹੈ, ਪਾਪ ਕਰਹਿ ਪੰਚਾਂ ਕੇ ਵਸਰੇ। ਲੋਕ ਇਹਨਾਂ ਪੰਜ ਵਿਕਾਰਾਂ ਦੇ ਅਧੀਨ ਹੋ ਕੇ ਪਾਪ ਕਰਦੇ ਹਨ ਤੇ ਫਿਰ ਤੀਰਥ ਨਾਏ ਕਹੇ ਸਭ ਉਤਰੇ, ਫਿਰ ਲੋਕ ਜਾ ਕੇ ਤੀਰਥਾਂ ਤੇ ਨਹਾਉਂਦੇ ਨੇ, ਕਹਿੰਦੇ ਹੁਣ ਸਾਡੇ ਪਾਪ ਲੈ ਗਏ ਨੇ। ਪਰ ਸਤਿਗੁਰੂ ਕਹਿੰਦੇ ਨੇ ਜੇ ਤਾਂ ਤੀਰਥਾਂ ਤੇ ਨਹਾ ਕੇ ਤੇ ਫਿਰ ਦੁਬਾਰਾ ਮੁੜ ਕੇ ਪਾਪ ਨਾ ਕਰਨ, ਫਿਰ ਤੇ ਚਲੋ ਨਹਾਤੇ ਦਾ ਕੁਝ ਨਾ ਕੁਝ ਪੁੰਨ ਫਲ ਪ੍ਰਾਪਤ ਹੋ ਸਕਦਾ ਹੈ। ਪਰ ਬਹੁਤੇ ਲੋਕਾਂ ਦਾ ਸੁਭਾਅ ਇਹ ਹੁੰਦਾ ਹੈ, ਉਹ ਪਾਪ ਕਰਨ ਨੂੰ ਹਟਦੇ ਨਹੀਂ, ਮੁੜ ਮੁੜ ਕੇ ਤੀਰਥਾਂ ਤੇ ਵੀ ਨਹਾਈ ਜਾਂਦੇ ਨੇ ਤੇ ਪਾਪ ਵੀ ਕਰੀ ਜਾਂਦੇ ਨੇ। ਉਹਨਾਂ ਲਈ ਸਤਿਗੁਰੂ ਕਹਿੰਦੇ ਨੇ, ਪਾਪ ਕਰਹਿ ਪੰਚਾਂ ਕੇ ਵਸਰੇ, ਤੀਰਥ ਨਾਏ ਕਹੇ ਸਭ ਉਤਰੇ, ਬਹੁਰ ਕਮਾਵੇ ਹੋਏ ਨਿਸੰਕ, ਜਾਮਪੁਰ ਬਾਂਧ ਖਰੇ ਕਾ ਲੰਕ। ਜਿਹੜੇ ਤੀਰਥਾਂ ਤੇ ਨਹਾ ਕੇ ਕਹਿੰਦੇ ਹੁਣ ਸਾਡੇ ਪਿਛਲੇ ਪਾਪ ਤਾਂ ਲੈ ਗਏ ਨੇ, ਚਲੋ ਹੁਣ ਹੋਰ ਕਰ ਲਓ, ਫਿਰ ਦੁਬਾਰਾ ਜਾ ਕੇ ਗੰਗਾ ਤੇ ਨਹਾ ਆਵਾਂਗੇ, ਲੋਕਾਂ ਦਾ ਇਹ ਸੁਭਾਵ ਹੈ। ਪਰ ਸਤਿਗੁਰੂ ਕਹਿੰਦੇ ਨੇ ਜਿਹੜੇ ਲੋਕ ਪਾਪਾਂ ਤੋਂ ਪਰਹੇਜ਼ ਨਹੀਂ ਕਰਦੇ, ਮੁੜ ਮੁੜ ਕੇ ਪਾਪ ਵੀ ਕਰੀ ਜਾਂਦੇ ਨੇ, ਤੀਰਥਾਂ ਤੇ ਵੀ ਨਾਈ ਜਾਂਦੇ ਨੇ, ਤੇ ਫਿਰ ਉਹਨਾਂ ਨੂੰ ਜੰਮਪੁਰ ਬਾਂਧ ਖਰੇ ਕਾਲਾਂਗ, ਉਹਨਾਂ ਨੂੰ ਜਮਾਂ ਦੀ ਪੁਰੀ ਵਿੱਚ ਬੰਨਿਆ ਜਾਵੇਗਾ ਤੇ ਉਹਨਾਂ ਦੇ ਮੂੰਹ ਕਾਲੇ ਵੀ ਕੀਤੇ ਜਾਣਗੇ। ਜਿੰਨਾ ਮਰਜ਼ੀ ਤੀਰਥਾਂ ਤੇ ਨਹਾਉਂਦੇ ਫਿਰਨ, ਭਗਤ ਕਬੀਰ ਜੀ ਨੇ ਵੀ ਲਿਖਿਆ ਹੈ, ਜਲ ਕੈ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਉਹ ਨਰ ਫਿਰ ਫਿਰ ਜੋਨੀ ਆਵੇ। ਜਿਹੜੇ ਤੀਰਥਾਂ ਤੇ ਨਹਾ ਕੇ ਹੀ ਮੁਕਤੀ ਭਾਲਦੇ ਨੇ ਤੇ ਫਿਰ ਡੱਡੂ ਥੋੜੇ ਤੀਰਥਾਂ ਦੇ ਵਿੱਚ ਤੁਰੇ ਫਿਰਦੇ ਨੇ, ਉਹਨਾਂ ਦਾ ਜੀਵਨ ਵੀ ਉਹਨਾਂ ਡੱਡੂਆਂ ਵਰਗਾ ਹੀ ਹੈ। ਇਸ ਲਈ ਇਕੱਲੇ ਤੀਰਥਾਂ ਤੇ ਨਹਾ ਕੇ ਸਾਨੂੰ ਪਵਿੱਤਰਤਾ ਹਾਸਲ ਨਹੀਂ ਹੋ ਸਕਦੀ। ਅਸਲੀ ਜਿਹੜੇ ਮਹਾਂਪੁਰਖ ਨੇ ਉਹਨਾਂ ਦਾ ਜੀਵਨ ਵਿਚਾਰ ਚੱਲ ਰਿਹਾ ਹੈ ਪਵਿੱਤ ਪਾਵਨ, ਉਹਨਾਂ ਦਾ ਜੀਵਨ ਪਵਿੱਤਰ ਤੋਂ ਵੀ ਪਵਿੱਤਰ ਹੁੰਦਾ ਹੈ। ਭਗਤ ਕਬੀਰ ਜੀ ਨੇ ਆਪਣੀ ਬਾਣੀ ਦੇ ਵਿੱਚ ਇੱਕ ਬਹੁਤ ਸੁੰਦਰ ਸ਼ਲੋਕ ਉਚਾਰਨ ਕੀਤਾ ਹੈ। ਭਗਤ ਕਬੀਰ ਜੀ ਲਿਖਦੇ ਨੇ, ਕਬੀਰ ਮਨ ਨਿਰਮਲ ਭਇਆ ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਭਗਤਾਂ ਦੇ ਮਹਾਂਪੁਰਖਾਂ ਦੇ ਜੀਵਨ ਤੀਰਥਾਂ ਨਾਲੋਂ ਵੀ ਵੱਧ ਪਵਿੱਤਰ ਹੋ ਜਾਂਦੇ ਨੇ। ਕਿਵੇਂ? ਪਵਿੱਤਰ 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 ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਉਹ ਮਨ ਵਿੱਚ ਪ੍ਰੀਤੀ ਧਾਰਨ ਕਰਕੇ, ਮਨ ਵਿੱਚ ਪ੍ਰੀਤ ਤੇ ਪ੍ਰਤੀਤ ਧਾਰਨ ਕਰਕੇ ਵਾਹਿਗੁਰੂ 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 ਨਾਮ ਜਪਦੇ ਹਨ। ਇਸ ਲਈ ਉਹਨਾਂ ਦਾ ਤਨ ਵੀ ਪਵਿੱਤਰ ਹੋ ਜਾਂਦਾ ਹੈ, ਮਨ ਵੀ ਪਵਿੱਤਰ ਹੋ ਜਾਂਦਾ ਹੈ ਤੇ ਬਾਣੀ ਵੀ ਪਵਿੱਤਰ ਹੋ ਜਾਂਦੀ ਹੈ। ਇਉਂ ਉਹਨਾਂ ਗੁਰਮੁਖਾਂ ਦੇ ਬਾਰੇ ਲਿਖਿਆ ਪਵਿੱਤ ਪਾਵਨ, ਉਹਨਾਂ ਗੁਰਮੁਖਾਂ ਦਾ ਜੀਵਨ ਪਵਿੱਤਰ ਤੋਂ ਵੀ ਪਵਿੱਤਰ ਹੋ ਜਾਂਦਾ ਹੈ। ਦੁਨੀਆਂ ਵਿੱਚ ਲੋਕ ਤੀਰਥਾਂ ਨੂੰ ਪਵਿੱਤਰ ਮੰਨਦੇ ਨੇ, ਪਰ ਮਹਾਂਪੁਰਖਾਂ ਦਾ ਜੀਵਨ ਉਹਨਾਂ ਤੀਰਥਾਂ ਤੋਂ ਵੀ ਵੱਧ ਪਵਿੱਤਰ ਹੋ ਜਾਂਦਾ। ਤੁਸੀਂ ਆਖੋਗੇ ਇਹ ਗੱਲ ਕਿਵੇਂ? ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਹੀ ਬਚਨ ਨੇ। ਇਹ ਬਾਣੀ ਗੁਰੂ ਅਮਰਦਾਸ ਮਹਾਰਾਜ ਦੀ ਹੈ, ਉਹ ਬਚਨ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਉਚਾਰਨ ਕੀਤਾ ਹੋਇਆ। ਗੰਗਾ ਜਮਨਾ ਗੋਦਾਵਰੀ ਸੁਰਸਤੀ ਤੇ ਕਰਹਿ ਉਦਮ ਤੂਰ ਸਾਧੂ ਕੀ ਤਾਈ, ਕਿਲਵਿਖ ਮੈਲ ਪਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਤੂਰ ਗੁਆਈ। ਜਿਹੜੇ ਗੰਗਾ ਜਮਨਾ ਗੋਦਾਵਰੀ ਸੁਰਸਤੀ ਇਹ ਹਿੰਦੂ ਮਤ ਦੇ ਵੱਡੇ ਤੀਰਥ ਮੰਨੇ ਹੋਏ ਨੇ, ਪਰ ਹਜ਼ੂਰ ਕਹਿੰਦੇ ਤੇ ਕਰਹਿ ਉਦਮ ਤੂਰ ਸਾਧੂ ਕੀ ਤਾਈ, ਇਹ ਵੱਡੇ ਵੱਡੇ ਤੀਰਥ ਵੀ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਨੂੰ ਪ੍ਰਾਪਤ ਕਰਨ ਦੇ ਲਈ ਤਰਸਦੇ ਨੇ, ਕੋਸ਼ਿਸ਼ਾਂ ਕਰਦੇ ਨੇ। ਉਹ ਕਿਉਂ? ਕਿਲਵਿਖ ਮੈਲ ਪਰੇ ਪਰੇ ਹਮਰੇ ਵਿੱਚ, ਉਹ ਕਹਿੰਦੇ ਨੇ ਪਾਪਾਂ ਦੀ ਮੈਲ ਨਾਲ ਭਰੇ ਹੋਏ ਲੋਕ ਜਦੋਂ ਸਾਡੇ ਵਿੱਚ ਪੈਂਦੇ ਨੇ ਤੇ ਸਾਨੂੰ ਵੀ ਮੈਲ ਚੜ ਜਾਂਦੀ ਹੈ। ਅੱਜ ਕੱਲ ਗੰਗਾ ਦਾ ਪਾਣੀ, ਕਿਸੇ ਵੀ ਤੀਰਥ ਦਾ ਪਾਣੀ ਲੋਕਾਂ ਨੇ ਇੰਨਾ ਮਲੀਨ ਕਰ ਦਿੱਤਾ ਹੈ, ਉਹ ਵੀ ਪਵਿੱਤਰ ਨਹੀਂ ਰਿਹਾ। ਇਸੇ ਲਈ ਭਗਤ ਕਬੀਰ ਜੀ ਨੇ ਬਚਨ ਆਖੇ ਨੇ, ਬਈ ਠੀਕ ਹੈ, ਲੋਕੀ ਤੀਰਥਾਂ ਨੂੰ ਪਵਿੱਤਰ ਮੰਨਦੇ ਨੇ, ਪਰ ਉਹਨਾਂ ਤੀਰਥਾਂ ਨਾਲੋਂ ਵੱਧ ਪਵਿੱਤਰ ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਹੁੰਦੀ ਹੈ। ਕਿਉਂ? ਜਦੋਂ ਕੋਈ ਮਹਾਂਪੁਰਖ ਉਹਨਾਂ ਤੀਰਥਾਂ ਦੇ ਵਿੱਚ ਜਾ ਕੇ ਆਪਣੇ ਚਰਨ ਪਾ ਦਿੰਦਾ ਹੈ ਤੇ ਉਸ ਚਰਨ ਧੂੜੀ ਨੂੰ ਪਰਸ਼ ਕੇ ਉਹਨਾਂ ਤੀਰਥਾਂ ਦੇ ਵੀ ਪਾਪ ਲੈ ਜਾਂਦੇ ਨੇ। ਇਸ ਲਈ ਉਹ ਮਹਾਂਪੁਰਖ ਤੀਰਥਾਂ ਨਾਲੋਂ ਵੀ ਵੱਧ ਪਵਿੱਤਰ ਨੇ।